مینو کرپا کر کے بتا دیو
دیکھ لو میں آئے بھروسو
میں پھر آپ ویک لوا گا پھر مینو بھروسہ آ جائے گا جو تھی کہ شراد کرنا چڑ دو چلو بھوجن چھکا رہے ہوئے تھی آئی سنگت یہاں دتا ہے پھر میں وہ بن جاواں گا
شنکر بولے کرپا
رضانہ شنکر کے کرپا دے خزانے گرو نانک صاحب جی بولے ہاں
جے تم دیکھو چاہو سو تھانا
چنگا پتا جی جے کر کے تسی وہ تھان ویکھنا چاہتے ہو ہن سمرن تا کرن لگ گئی سی گرو نانک صاحب جی دے اپدیش دے نال واہگرو دی وی سوج گوج تے وہ سب تھان دے وچ ویاپک ہے تے سرت جڑنی تے نال جڑی نانک درشٹی ہے اس کا تیاگ کرنا برہماکار برتی ہونی ایسے سمادھی آدت لگنی انہیں سادھنے کر چکے سن
دیکھو
چنگا جے کر کے تسی وہ ہن تھان دیکھنا چاہتے ہو دونوں ہی نیتروں کے تائیں تسی ہن بند کر لو بھاو سمرن دے وچ لین ہو جاؤ جدو سمرن دے وچ خوش لین ہوندا ہے جی آپ اکھاں میٹیے نہ جوڑنا ہونے وہ سدھے سدھی جہی باہرلی درشٹی وہ انترمکھ ہو جاتی ہے نیتر جڑے نے انہوں نے پلکاں جڑ جایا کرنیا دونوں ہی تسی واحد پرمیشر کا دھیان کر کے سمرن دے وچ جڑ
جاؤ
پھر تسی اپنے بزرگ جڑے نے بیٹھے ہوئے سب ہی ویکھ لو گے کر نشچا من بچنا کر کر کے گرو نانک صاحب جی کا بچن من لیا ہے اپنے من بدھی نیترا نو بھی ایکاگر کر کے سنسار درشٹی والوں بند کر کے باہرلی نیتر بھی ستے سدھی سمادھی دے وچ لین ہو کر کے پچھے جا کے دیکھی کہ بڑی سندر رچنا ایک بنی ہوئی ہے جس نو بیکنٹھ کہندے نے تے بڑے بھگتی کرنے والے وسدے ہاں
کنچن من میں رچ رہا واسا
کنچن دے وچ منیاں جڑیاں ہوئیاں ایسے بڑے سندر جس جگہ دے اتے بڑے محل بنے ہوئے ہاں
پتر دیکھے سب جائے
جنہیں بھی پہلے بزرگ سن اپنے اتے جا کر کے انہوں نے سرت اتے پہنچ گئی اس جگہ جا کے دیکھنا کیتے ہیں جس ویلے بابا کالو جی اتنے گئے ہیں جنہیں انہوں نے پہلے بزرگ سن انہوں نے ویخ کے ستار وجہ اٹھ کھڑوتے ہیں
کالو
بابا کالو جی کا بہت ستار کر کے
مدر
مردل بڑے کومل مکھوں میٹھے بچن اچارن کیتے ہیں اس ویلے کہن لگے ہیں تن بابا کالو تیری جڑی کرنی وہ مہان پردھان ہے آپ تیرے جب تک مہان جڑے کیتے ہوئے ہیں انہوں کر کے ہی تھوڑے گھر ایسے شریشٹ پتر پیدا ہوئے ہیں
سب پترن کو
ایسے واحد پرمیشن نے اس روپ دھارن کیتا ہے سب جتنے تیرے بزرگ نے انہوں کا ادھار کر دیتا ہے واحد پرمیشن کے دربار نے پہنچا دیتے ہیں
کالو
کہا کالا بابا کالو جی انہوں نے پوچھتا بزرگ نے چاہیے کہ تھانو کن چر ہوا اتنے پہنچیا نو تھی ایسا جڑا مہان آنند پراپت کدو تھانو ایسا آنند ہوا تو سب پختے کدی لگتی نہیں ایسی اوستھا پراپت ہو
گئی
وہ آ کر کے اس لوگ وس گئے ہن بیکنٹھ دے وچ جتھے کوئی نا تا مان ہی نہیں ہے کسی چیز کا ودیا کا بل کا تن کا من ہونا ہنکار ہونا اس کی مستی ہونی ایسا ہے ہی نہیں کسی چیز کا مد تے مان بزرگ کہ پتر سنا کرو بابا کالو جی جدوں نے تھوڑے گھر جی شری ایک اونکار واحگرو پرمیشر نے جدوں کا گرو نانک صاحب جی نے اوتار دھارنا کیتا نرنکار آکار جو جگ منڈل کرو واحگرو پرمیشر نے جدوں کا گرو نانک صاحب سروپ اوتار دھارن کیا سارے گھر بس ادو سچ کھنڈ وسے ہاں یہ کدے بھی گراوٹ آن والی پدوی نہیں ہے چت اگڑ ہے جتوں کوئی پدوی تو ڈگ نہ سکے ਅਚਲ ਪਦਵੀ ਹੈ, ਚੁੱਪ ਪਦਵੀ
ਆਨੰਦ ਮਹਾਨਾ,
ਇਸ ਜਗ੍ਹਾ ਤੇ ਹਮੇਸ਼ਾ ਹੀ ਮਹਾਨ ਆਨੰਦ ਬਣਿਆ ਰਹਿੰਦਾ ਹੈ। ਇਸ ਕਰਕੇ ਵੱਡੇ ਭਾਗਾਂ ਵਾਲੇ ਬਾਬਾ ਕਾਲੂ, ਤੂੰ ਆਪਣੇ ਪੁੱਤਰ ਦੇ ਤਾਈ ਪੁੱਤਰ ਨਾ ਜਾਣਨਾ ਕਰ, ਵਾਹਿਗੁਰੂ ਪਰਮੇਸ਼ਰ ਦਾ ਸਰੂਪ ਜਾਣੋ ਉਹਨਾਂ ਦੇ ਤਾਈ, ਤੇ ਉਹਨਾਂ ਦੇ ਨਾਲ ਵਾਹਿਗੁਰੂ ਰੂਪ ਕਰਕੇ ਪ੍ਰੇਮ ਕਰੋ। ਮਹਾਂ ਸੰਗਤ ਜੀ ਉਹਨਾਂ ਦੇ ਬਚਨ ਸੁਣ ਕਰਕੇ ਤੇ ਜਿੱਥੇ ਉਹ ਮਹਾਨ ਸੁਖ ਹੈ, ਐਸਾ ਆਨੰਦ ਹੈ ਉਹਨੂੰ ਵੇਖ
ਕੇ,
ਬਾਬਾ ਕਾਲੂ ਜੀ ਉੱਥੇ ਦੀ ਰਚਨਾ ਸੁੰਦਰ ਵੇਖ ਕਰਕੇ ਤੇ ਉਹਨਾਂ ਦੇ ਬਚਨ ਤੇ ਮਹਾਨ ਆਨੰਦ ਦੇ ਨਜ਼ਾਰੇ ਵੇਖ ਕਰਕੇ ਉਸ ਜਗ੍ਹਾ ਰਹੇ ਸੁਕਾਲੂ
ਔਰ ਵਿਸਮਾਏ,
ਬੜਾ ਚਿੱਤ ਦੇ ਵਿੱਚ ਸਿਰਜ ਹੋਇਆ ਐਸੀਆਂ ਅਵਸਥਾ ਦਾ ਹੀ, ਵਿਸਮਨ ਵਿਸਮ ਪਏ ਵਿਸਮਾਜ ਜਿਨ ਬੁਝਿਆ ਤਿਸਾਇਆ ਸਵਾਲ, ਉਹ ਐਸੀਆਂ ਅਵਸਥਾਵਾਂ ਹਨ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਲੈ ਕੇ ਤੇ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਭਾਈ ਹੁਣ ਵੀ ਸਿਮਰਨ ਕਰੇਗਾ ਤੇ ਐਸਾ ਜੋ ਗਿਆਨ ਦਾ ਉਪਦੇਸ਼ ਦੇ ਰਹੇ ਹਨ ਤੇ ਉਹ ਲਿਵਲੀਨ ਹੋਏਗੀ, ਉਸਦੀ ਸੁਰਤ ਪਰਮਾਤਮ ਸਰੂਪ ਦੇ ਅੰਦਰ ਜੋ ਘਟਾਂ ਘਟਾਂ ਵਿੱਚ ਨਿਵਾਸ ਕਰ ਰਿਹਾ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਉਹਨਾਂ ਦੀ ਨਜ਼ਰ ਜਿਹੜੀ ਹੈ ਉਹ ਐਸੀ ਅਵਸਥਾ ਉਹਨਾਂ ਨੂੰ ਖੁੱਲੇਗੀ, ਉਹ ਸਭ ਐਸੀਆਂ ਚੀਜ਼ਾਂ ਵੀ ਜਿਹੜੀਆਂ ਹਨ ਤੇ ਉਹਨਾਂ ਨੂੰ ਵੀ ਦੇਖ ਸਕਣਗੇ, ਤੇ ਆਪ ਹੀ ਜਿੱਥੇ ਪਹੁੰਚਣਾ ਹੈ ਇਹ ਸਰੀਰ ਤੋਂ ਬਾਅਦ, ਤੇ ਉਹ ਪਹਿਲਾਂ ਹੀ ਉਹਨਾਂ ਨੂੰ ਸਭ ਕੁਝ ਵਾਹਿਗੁਰੂ ਪਰਮੇਸ਼ਰ ਤੇ ਇੱਥੇ ਤੁਸੀਂ ਨਿਵਾਸ ਕਰਨਾ ਹੈ, ਸੱਚਖੰਡ ਹੈ ਇੱਥੇ ਸੂਖ ਮਹਿਲ ਜਾ ਕੇ ਦੁਆਰੇ ਨਾਵੇਂ ਵਾਸ ਹੈ ਭਗਤ ਪਿਆਰੇ, ਕੇਵਲ ਬਾਬਾ ਜੀ ਨੂੰ ਹੀ ਨਹੀਂ, ਇਹ ਤਾਂ ਇੱਕ ਨਿਮਿਤ ਹੈ ਆਮ ਡੰਕਾਰ ਵਾਹਿਗੁਰੂ ਪਰਮੇਸ਼ਰ ਦਾ, ਤੇ ਸਾਡੇ ਸਰਬੱਤਰ ਦੇ ਵਾਸਤੇ ਹੀ ਇਹ ਘਰ ਦੀ ਬਖਸ਼ਿਸ਼ ਕੀਤੀ ਹੈ। ਮੇਰੇ ਵੀ ਬਾਬਾ ਜੀ ਉੱਥੇ ਪਹੁੰਚੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ, ਆਪ ਗੁਰੂ ਨਾਨਕ ਸਾਹਿਬ ਜੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ ਸਭ ਮੈਂ ਰਹਿ ਸੀ, ਉਹਦਾ ਰੱਬ ਰੂਪ ਹਨ ਉਹਦਾ, ਉਹ ਆਪ ਅਕਾਲ ਪੁਰਖ ਵਾਏ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਇਹ ਤਾਂ ਲੋਕਾਂ ਦੀ ਫਰਿਆਦ ਸੁਣ ਕਰਕੇ ਤੇ ਆਪ ਗੁਰੂ ਸਰੀਰ ਧਾਰ ਕੇ ਤੇ ਉਹ ਭੇਜਣਾ ਕੀਤਾ ਹੈ ਸੰਸਾਰ ਦੇ ਵਿੱਚ, ਜੋ ਇਹ ਸਾਡੇ ਸਰਬੱਤਰ ਦੇ ਵਾਸਤੇ ਹੀ, ਤੇ ਭਾਈ ਐਸਾ ਅਸੀਂ ਵੀ ਸਾਧਨ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਲੈ ਕੇ, ਤੇ ਉਹ ਸਦਾ ਹੀ ਪਰਮੇਸ਼ਰ ਸਰੂਪ ਹਨ, ਆਪਣੀ ਇੱਛਾ ਨਾਲ ਸਰੂਪ ਪ੍ਰਗਟ ਕੀਤਾ ਹੈ, ਜਦੋਂ ਚਾਹੁਣ ਉਹੀ ਸਰੂਪ ਹਨ, ਜੈਸੇ ਸਿੱਧਾ ਨਾਲ ਵੀ ਐਸੀਆਂ ਖੇਲਾਂ ਕਰਦਿਆਂ ਹੋਇਆਂ ਤੇ ਚੰਗਾ ਵੀ ਲੱਭ ਲਓ ਸਾਨੂੰ ਤੱਤਾਂ ਚ ਤਤਰਾ ਤੇ ਜੋਤੀ ਸਰੂਪ ਆਏ ਨੇ, ਲੱਭਣਾ ਲਭਾਉਣਾ ਕਿੱਥੇ, ਤੇ ਅਖੀਰ ਤੇ ਉਹਨਾਂ ਨੇ ਕਿਹਾ ਵੀ ਜੇ ਨਾ ਲੱਭੀਏ ਤੇ ਫਿਰ ਤੁਸੀਂ ਟਕਾ ਰੱਖ ਕੇ ਅਰਦਾਸ ਕਰੇ, ਤੇ ਉਹਨਾਂ ਨੇ ਫਿਰ ਐਸੇ ਹੀ ਕੀਤਾ ਜੋ ਹਾਰ ਹੰਭ ਗਏ, ਤੇ ਆਉਣਾ ਜਾਣਾ ਕਿੱਥੋਂ ਸੀ, ਜਾਂ ਉੱਥੇ ਗੁਰੂ ਮਹਾਰਾਜ ਨੇ ਉਹ ਸਰੂਪ ਧਾਰਨ ਕਰ ਲਿਆ, ਪ੍ਰਗਟ ਹੋ ਗਿਆ ਉਸ ਜਗ੍ਹਾ ਦੇ ਉੱਤੇ, ਕ੍ਰਿਸ਼ਨਾ ਸਤਿਗੁਰੂ ਸਾਹਿਬ ਜੀ ਤਾਂ ਪਰਮੇਸ਼ਰ ਸਰੂਪ ਹਨ ਸਦਾ ਸਦਾ ਹੀ, ਤੇ ਭਾਈ ਉਹਨਾਂ ਦੇ ਜਿਹੜੇ ਉਪਦੇਸ਼ ਹਨ ਉਹਨਾਂ ਦੇ ਤਾਈ ਜਦੋਂ ਅਸੀਂ ਵਰਤੋਂ ਵਿੱਚ ਲਿਆਵਾਂਗੇ, ਐਸਾ ਸਿਮਰਨ ਕਰਾਂਗੇ ਤੇ ਐਸੀ ਸਾਫ ਸੁੰਦਰ ਉਹ ਲੋਭ ਲਿਪਸਾ ਤੋਂ ਬਿਨਾਂ ਸਾਡੀ ਕਿਰਿਆ ਹੋਵੇਗੀ, ਕਰਨੀ ਹੋਵੇਗੀ, ਤੇ ਫਿਰ ਉਹਨਾਂ ਦੀ ਨਜ਼ਰ ਦੇ ਨਾਲ ਤੇ ਐਸੀਆਂ ਅਵਸਥਾ ਵੀ ਜਿਹੜੀਆਂ ਹਨ ਉਹ ਫਿਰ ਐਸੇ ਗੁਰਮੁਖਾਂ ਨੂੰ ਪ੍ਰਗਟ ਹੋ ਜਾਣਗੀਆਂ, ਤੇ ਬਾਅਦ ਦੇ ਵਿੱਚ ਵੀ ਉਹ ਸਰੀਰ ਜਿਤਨਾ ਚਿਰ ਹੈ ਉਹ ਸਿਮਰਨ ਦੇ ਵਿੱਚ ਬਤੀਤ ਹੁੰਦਾ ਹੈ, ਅਚਿੰਤ ਪਦਵੀ ਵਿੱਚ ਲਿਵਲੀਨਤਾ ਹੁੰਦੀ ਹੈ, ਤੇ ਫਿਰ ਬਸ ਉਸ ਜਗ੍ਹਾ ਦੇ ਉੱਤੇ ਹੀ ਪਹੁੰਚ ਜਾਂਦੇ ਹਨ ਜਿਹੜੀ ਐਸੀ ਅਵਸਥਾ ਇਹ ਸਰਗੁਣ ਦੀ ਅਵਸਥਾ ਹੈ ਉਹਨਾਂ ਦੇ, ਤੇ ਉਸਦਾ ਵਰਣਨ ਹੋ ਰਿਹਾ ਹੈ। ਬਾਬਾ ਕਾਲੂ ਜੀ ਵੇਖ ਕਰਕੇ ਬੜੇ ਚਿੱਤ ਦੇ ਵਿੱਚ ਸਰਜ ਹੈਰਾਨ ਹੋ ਗਏ ਹਨ, ਉਹ ਸਥਾਨ ਦੀ ਤੇ ਉਸ ਅਵਸਥਾ ਦੀ ਛੱਡਣ ਦੀ ਇੱਛਾ ਹੀ ਨਹੀਂ ਕਰਦੇ, ਵੀ ਇੱਥੇ ਹੀ ਹੋਈਏ ਹੁਣ ਇਹੀ ਚਿੱਤ ਚਾਹੁੰਦਾ ਹੈ, ਚਿੱਤ ਦੇ ਵਿੱਚ ਸੋਚਿਆ ਵੀ ਮੈਂ ਹੁਣ ਇੱਥੇ ਹੀ ਰਹਾਂ ਇਸ ਦੁਨੀਆਂ ਦੇ ਵਿੱਚ, ਮਾਤ ਲੋਕ ਦੇ ਵਿੱਚ ਫੇਰ ਕੀ ਜਾਣਾ ਹੈ,
ਆਨੰਦ ਦੇ
ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਭ ਘੱਟ ਘੱਟ ਕੇ ਅੰਤਰ ਕੀ ਜਾਣਤ, ਸਭ ਅਵਸਥਾ ਦੇ ਮਾਲਕ ਹਨ, ਇਹ ਜਾਣੇ ਦੇ ਪਿਤਾ ਤਾਂ ਹੁਣ ਉੱਥੋਂ ਆਉਣਾ ਹੀ ਨਹੀਂ ਚਾਹੁੰਦਾ, ਪਰ ਇਹ ਸੰਸਾਰ ਦੇ ਵਿੱਚ ਜਿਹੜੀ ਸਰੀਰ ਮਨੁੱਖਾਂ ਦੇ ਧਾਰੀ ਉਹ ਵਾਹਿਗੁਰੂ ਦੇ ਹੁਕਮ ਵਿੱਚ ਜਿੰਨੇ ਸਵਾਸ ਲੈਣੇ ਹੈ, ਜਿੰਨਾ ਚਿਰ ਫਿਰਨਾ ਤੁਰਨਾ ਜੋ ਕੁਝ ਹੈ ਤੇ ਉਹ ਪੂਰਾ ਕਰਕੇ ਤੇ ਫਿਰ ਉਸ ਜਗ੍ਹਾ ਦੇ ਉੱਤੇ ਜਾਣਾ ਪਵੇਗਾ, ਉਹ ਵੀ ਹੁਕਮ ਠੀਕ ਰੱਖਣਾ ਹੈ ਵਾਹਿਗੁਰੂ ਪਰਮੇਸ਼ਰ ਦਾ, ਤੇ ਸਮਝਿਆ ਕਿ ਇਹ ਤਾਂ ਉੱਥੇ ਹੀ ਪਚ ਗਏ ਐਸੇ ਨੰਦ ਦੇ ਵਿੱਚ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਨਾਲ ਇਹਨਾਂ ਦੀ ਉਹ ਸੁਰਤ ਨੂੰ ਉੱਥੋਂ ਜਗਾਉਣਾ ਕੀਤਾ, ਫਿਰ ਇਸ ਜਗ੍ਹਾ ਦੇ ਉੱਤੇ ਸੰਸਾਰ ਦੇ ਵਿੱਚ ਖਿੱਚਣਾ ਕੀਤਾ, ਉੱਥੋਂ ਸੁਰਗ ਦੇ ਤਾਈ ਬੜਾ ਆਨੰਦ ਵਿਖਾ
ਕੇ
ਉੱਥੇ ਹੀ ਪਰਚੇ ਉਹਨੇ ਪਿਤਾ ਜੀ ਦਾ ਹੱਥ ਜਿਹੜਾ ਸੀ ਉਹ ਆਪਣੇ ਹੱਥ ਵਿੱਚ ਪਕੜ ਲਿਆ ਹੈ।
ਲੇਕਿਨ ਮੈਂ ਲੋਚਨ ਖੁੱਲ ਬਹਾਏ,
ਉਸੇ ਛਿੰਡ ਦੇ ਵਿੱਚ ਜਿਹੜੇ ਨੇਤਰ ਸਨ ਉਹ ਸਮਾਧੀ ਖੁੱਲ ਗਈ ਹੈ।
ਸ੍ਰੀ ਮੁਖ
ਸਤਗੁਰੂ ਮਹਾਰਾਜ ਜੀ ਨੇ ਸਹਾਏ ਮਾਨ ਮੁਖੋਂ ਐਸੇ ਬਚਨ ਕਹੇ ਹਨ। ਦੱਸੋ ਬਜ਼ੁਰਗੋ ਪਿਤਾ ਜੀ, ਤੁਸੀਂ ਆਪਣੇ ਬਜ਼ੁਰਗ ਜਿਹੜੇ ਵੱਡੇ ਵਡੇਰੇ ਉਹ ਵੇਖ ਲਏ ਜਾਂ ਨਹੀਂ ਵੇਖੇ?
ਉਹ ਬਸੰਤ ਸਵਾਨ ਪਾਏ,
ਸਭ ਜਿਤਨਾ ਇਹ ਪ੍ਰਸੰਗ ਹੈ ਕੌਤੁਕ ਹੈ ਉਹ ਸਾਡੇ ਤਾਈ ਦੱਸਣਾ ਕਰੋ, ਕਹਿਣਾ ਕਰੋ।
ਕਾਲੂ ਤੋਂ ਸਭ ਸੰਸਾ ਭਾਗਾ,
ਆ ਸੰਗਤ ਜੀ, ਬਾਬਾ ਕਾਲੂ ਜੀ ਦਾ ਜਿਤਨਾ ਵੀ ਸੰਸਾ ਸੀ ਉਹ ਦੂਰ ਹੋ ਗਿਆ ਹੈ।
ਜਾਨ ਪ੍ਰਭੂ ਤੋਂ ਮਨ ਨਰਾਗਾ,
ਇਸ ਨਾਲ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਜਾਣ ਕਰਕੇ, ਕਿਉਂ ਬਜ਼ੁਰਗਾਂ ਨੇ ਕਿਹਾ ਪਰਮੇਸ਼ਰ ਰੂਪ ਕਰਕੇ ਪ੍ਰੇਮ ਕਰੋ ਤੁਸੀਂ, ਉਹ ਤਾਂ ਇੱਕ ਵਾਹਿਗੁਰੂ ਦੀ ਖੇਲ ਹੀ ਹੈ ਸੰਸਾਰ ਦੇ ਵਿੱਚ, ਐਸਾ ਪੁੱਤਰ ਰੂਪ ਕਰਕੇ ਨਾ ਸਮਝੋ ਤੇ ਐਸਾ ਕਰ ਨਿਸ਼ਚਾ ਕਰਕੇ ਪ੍ਰੇਮ ਕਰਨ ਲੱਗ ਪਿਆ ਹੈ।
ਕਹਿਣ ਲੱਗਿਓ ਮੈਂ ਸਭ ਹੀ ਦੇਖੇ,
ਕਹਿਣ ਲੱਗਾ ਉਸ ਵੇਲੇ ਵੀ ਮੈਂ ਸਭ ਬਜ਼ੁਰਗ ਵੇਖ ਲਏ ਹਨ।
ਆਨੰਦ ਸੇਖੇ,
ਉਹ ਤਾਂ ਉੱਥੇ ਵਸਦੇ ਹਨ ਜਿੱਥੇ ਬਹੁਤ ਹੀ ਨੰਦੀ ਨੰਦ ਹੈ, ਆਨੰਦ ਆਨੰਦ ਖਣਾ ਮੈਂ ਸੋ ਪ੍ਰਭੀ ਖਾਣਾ। ਬਾਬਾ ਕਹਿਣ ਲੱਗਾ ਕਿ ਹੁਣ ਕਿਰਪਾ ਕਰ ਦਿਓ ਕਿ ਮੈਨੂੰ ਉਸ ਥਾਂ ਤੇ
ਪਹੁੰਚਾਓ, ਤੂੰ ਮੈਂ ਨਿਧਾਨਾ।
ਤੁਸੀਂ ਬੜੇ ਕਿਰਪਾ ਦੇ ਖਜ਼ਾਨੇ ਹੋ, ਬੜੀ ਦੁਨੀਆਂ ਤੇ ਮਿਹਰ ਕਰ ਰਹੇ ਹੋ ਤੇ ਉੱਥੇ ਮੈਨੂੰ ਪਹੁੰਚਾ ਦਿਓ।
ਮਲ ਮੂਤਰ ਕੀ ਤਜ ਕਰਦੇ ਹਾਂ,
ਕਿਉਂਕਿ ਸਰੀਰ ਜਿਹੜੀ ਦੇਹ ਹੈ ਇਸ ਦੇ ਨਾਲ ਖਾਣਾ ਪੀਣਾ ਬਣਨਾ ਰਹਿੰਦਾ ਹੈ, ਮਲ ਮੂਤਰ ਦਾ ਮੈਲ ਵੀ ਬਣਦੇ ਹੈ, ਹੋਰ ਕਿਰਿਆ ਸਾਧਣੀ ਪੈਂਦੀ ਹੈ, ਕਈ ਤਰ੍ਹਾਂ ਦੇ ਵਿਕਸ਼ੇਪ ਦੁੱਖ ਵੀ ਕਿਤੇ ਤਾਪ ਤੂਪ ਵੀ ਚੜ ਜਾਂਦਾ ਹੈ, ਹੋਰ ਵੀ ਕਈ ਕੁਛ ਹੋ ਜਾਂਦਾ ਹੈ, ਇਹਦੇ ਵਿੱਚ ਵੀ ਇਹ ਦੇਹ ਮੈਂ ਛੱਡ ਦਿਆਂ,
ਕਿਉਂਕਿ
ਦੇਹ ਜੀਵ ਨੇ ਧਾਰਨ ਕੀਤੀ, ਇਸ ਨੂੰ ਛੱਡ ਕਰਕੇ ਮੈਲੀ ਕਚਾਲੀ ਦੇਹ ਦੇ ਤਾਈ ਤੇ ਮੈਂ ਉੱਥੇ ਹੀ ਪਹੁੰਚ ਜਾਵਾਂ ਜਿੱਥੇ ਬਹੁਤ ਪਵਿੱਤਰ ਸਰੂਪ ਆਤਮਾ ਹੈ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਸੁਣਨਾ ਕਰੋ ਪਿਤਾ ਜੀ, ਸਾਡੀ ਜਿਹੜੀ ਇਹ ਸਰੀਰਕ ਉਮਰ ਵਾਹਿਗੁਰੂ ਦੇ ਹੁਕਮ ਵਿੱਚ ਸੀ ਤੇ ਉਹ ਭੋਗਣੀ ਸੀ ਤੇ ਉਹ ਹੁਣ ਤਕਰੀਬਨ ਇਹ ਸਮਾਪਤ ਹੋ ਹੀ ਚੁੱਕੀ ਹੈ। ਥੋੜੇ ਜੇ ਦਿਨ ਹੀ ਹੈ, ਸਿਮਰਨ ਕਰਦੇ ਰਹੋ ਤੇ ਤੁਸੀਂ ਉੱਥੇ ਜਾ ਪਹੁੰਚੋਗੇ।
ਭੋਜਨ
ਚੰਗਾ, ਹੁਣ ਤੁਸੀਂ ਇੰਨਾ ਇੱਥੇ ਆਨੰਦ ਜੀ ਨਾਲ ਬੈਠੇ ਰਹੋ, ਬਹੁਤੇ ਤੇ ਉੱਠ ਕੇ ਜਿਹੜੇ ਲੋਕ ਸੱਦੇ ਨੇ ਪ੍ਰੇਮੀ ਹੋਰ ਇਹਨਾਂ ਨੂੰ ਭੋਜਨ ਛਕਾਉਣਾ
ਕਰੋ,
ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਗਾਇਨ ਕਰਿਆ
ਕਰੋ।
ਸੰਗਤ ਜੀ, ਬਚਨ ਮੰਨ ਕਰਕੇ ਜਿਹੜਾ ਭੋਜਨ ਤਿਆਰ ਕਰਵਾਇਆ ਸੀ ਉਹ ਸਭ ਨੂੰ ਛਕਾਉਣਾ ਕੀਤਾ,
ਜੋ
ਵੀ ਉੱਥੇ ਆਏ ਸਭ ਦੇ ਤਾਈ ਛਕਾਉਣਾ ਕੀਤਾ ਹੈ। ਦਿਨ ਜਦੋਂ ਫੇਰ ਬਤੀਤ ਕੀਤੇ ਹਨ,
ਪਹੁੰਚੋ ਆਏ
ਅੰਤ ਦਾ ਸਮਾਂ, ਜਿਤਨੇ ਸਵਾਸ ਸਨ ਤੇ ਉਹ ਵੀ ਇੰਨੇ ਸਾਹ ਲੈਣੇ, ਇਹ ਸਭ ਲਿਖੇ ਹੋਏ ਵਾਹਿਗੁਰੂ ਪਰਮੇਸ਼ਰ ਨੇ ਗਣ ਕਰ ਲਏ। ਸਭ ਦਿਲਦਾਸ ਨੇ ਵਡਨ ਘਟਨ ਤਿਲ ਸਾਹ, ਦਿਲ ਮਾਤਰ ਵੀ ਨਹੀਂ ਹੈ ਤੇ ਉਹ ਅੰਤ ਦੇ ਸਵਾਸਾਂ ਦਾ ਸਮਾਂ ਪਹੁੰਚਿਆ ਹੈ। ਕਈ ਤਾਂ ਬੜੇ ਔਖੇ ਹੁੰਦੇ, ਸਰੀਰ ਛੱਡਦੇ ਹੈ ਤੇ ਜਿਸ ਤਰ੍ਹਾਂ ਹਾਥੀ ਦੇ ਫੁੱਲਾਂ ਦੀ ਮਾਲਾ ਪਾਈ ਹੋਵੇ ਨੇ ਤੇ ਉਸ ਨੂੰ ਲਾਹ ਕੇ ਰੱਖ ਦੇਣੀ, ਕੋਈ ਔਖੀ ਨਹੀਂ ਹੁੰਦੀ ਹਾਥੀ ਨੂੰ ਫੁੱਲ ਫੁੱਲਾਂ ਦੀ ਮਾਲਾ ਲਾ ਕੇ ਰੱਖਣੀ, ਇਸ ਲਈ ਸਰੀਰ ਨੂੰ ਛੱਡ ਕੇ ਬੜੇ ਸੁਖ ਨਾਲ ਦੇਹ ਨੂੰ ਛੱਡ ਕਰਕੇ ਤੇ ਜਿਹੜਾ ਜੀਵ ਆਤਮਾ ਸੀ ਉਹ ਸ਼ੁੱਧ ਪਵਿੱਤਰ ਹੋਇਆ ਸਿਮਰਨ ਕਰਦਿਆਂ, ਤੇ ਗਿਆਨਮਈ ਦ੍ਰਿਸ਼ਟੀ ਐਸੀ ਅਵਸਥਾ ਸੀ ਤੇ ਉਹਦੇ ਨਾਲ ਉਹ ਵੈਕੁੰਠ ਦੇ ਵਿੱਚ ਆ ਜਾ ਪੁੱਜੇ ਹਨ।
ਸ੍ਰੀ ਨਾਨਕ ਹੁਕਮ ਦਿਲ ਸੰਗਾ,
ਗੁਰੂ ਨਾਨਕ ਸਾਹਿਬ ਜੀ ਨੇ ਬੜੀ ਸ੍ਰੇਸ਼ਟ ਮਰਿਆਦਾ ਦੇ ਨਾਲ ਜੋ ਪਿਤਾ ਦਾ ਉਹ ਅੰਤਿਮ ਸੰਸਕਾਰ ਸੀ ਸਰੀਰ ਦਾ, ਉਸ ਨੂੰ ਮਰਿਆਦਾ ਪੂਰਵਕ ਕੀਤਾ ਹੈ। ਕਿੰਨੇ ਕੁ ਦਿਨ ਸਾਧ ਸੰਗਤ ਜੀ ਉਸਦੇ ਪਿੱਛੋਂ ਜੋ ਸਤਿਗੁਰੂ ਸਾਹਿਬ ਜੀ ਦੇ ਮਾਤਾ ਜੀ ਸਨ ਉਹਨਾਂ ਨੇ ਵੀ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੀ ਦੇਹ ਛੱਡ ਦਿੱਤੀ ਹੈ, ਉਹ ਵੀ ਸਿਮਰਨ ਦੇ ਵਿੱਚ ਜੋੜ ਦਿੱਤੇ ਸਨ। ਉਹਨਾਂ ਦਾ ਵੀ ਜਿਹੜਾ ਅੰਤਿਮ ਸੰਸਕਾਰ ਸੀ ਸੰਸਕਾਰ ਸੀ ਤੇ ਉਹ ਬੜੀ ਸੋਹਣੀ ਰੀਤੀ ਨਾਲ ਕੀਤਾ। ਕੀ ਕਾਰਨ ਹੈ? ਉਹ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਕਰਦੀ ਹੋਈ ਬੈਕੁੰਠ ਦੇ ਵਿੱਚ ਹੀ ਚਲੇ ਗਈ ਹੈ। ਹਰ ਵੇਲੇ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਜਿਹੜਾ ਸੀ ਤੇ ਯਾਦ ਸੀ, ਬਸ ਇਸੇ ਤਰ੍ਹਾਂ ਹੀ ਵੈਕੁੰਠ ਦੇ ਵਿੱਚ ਚਲੇ ਗਈ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਤਨਾ ਘਰ ਦਾ ਧਨ ਪਦਾਰਥ ਸੀ ਜਿਹੜੇ ਕੋਈ ਅਭਿਆਗਤ ਸਨ, ਐਸੇ ਗੁਰਮੁਖ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਹੋਰ ਜਿਹੜੇ ਕੋਈ ਐਸੇ ਅਨਾਥ ਸਨ, ਸਭ ਅਨਾਥਾਂ ਦੇ ਤਾਈ ਉਹ ਬੰਨ ਦਿੱਤਾ ਕਰਦਾ ਧਨ ਪਦਾਰਥ
ਤੇ
ਬੇਦੀ ਕੁਲ ਦੇ ਜਿਤਨੇ ਬਹੁਤ ਸਾਰੇ ਲੋਕ ਸਨ ਅਨੇਕ ਅਨਸਾਰ ਸੰਗਤ ਜੀ ਇਸ ਦੇ ਵਿੱਚ ਜਿਹੜੇ ਹੋਰ ਵਿਚਾਰ ਨੇ ਕਿ ਜਿਹੜੇ ਸਿੱਖੀ ਅਨੁਸਾਰ ਚੱਲਣ ਵਾਲੇ ਸਿੱਖ ਪਰਿਵਾਰ ਹਨ ਉਹਨਾਂ ਵਾਸਤੇ ਕੀ ਵਿਚਾਰ ਹੈ, ਐਸੇ ਆਪਣੇ ਬਜ਼ੁਰਗਾਂ ਦੇ ਨਿਵਿਤ ਕੋਈ ਰੀਤੀ ਕਰਨੀ, ਉਹਦਾ ਕੀ ਵਿਚਾਰ ਹੈ ਗੁਰਮਤ ਦੇ ਵਿੱਚ? ਉਹ ਇਹੀ ਵਿਚਾਰ ਹਨ ਕਿ ਭਾਈ ਐਸੇ ਜਿਸਦਾ ਖਿਆਲ ਹੋਵੇ ਉਸ ਨਿਵਿਤ ਨੂੰ ਲੈ ਕਰਕੇ ਕੋਈ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਭਜਨ ਪਾਠ ਜਾਂ ਕੀਰਤਨ ਜਾਂ ਗੁਰਸਿੱਖ ਸਾਧ ਸੰਗਤ ਦੇ ਤਾਈਂ ਲੰਗਰ ਛਕਾਉਣੇ, ਇਹ ਤਾਂ ਵਿਹਤ ਹਨ। ਤੇ ਅਰਦਾਸ ਕੀਤੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਆਪ ਉਸਦਾ ਫਲ ਦੇਣ ਵਾਲਾ ਹੈ, ਇਹ ਗੁਰਮਤ ਦੀ ਰੀਤੀ ਦੇ ਅਨੁਸਾਰ ਕਰਨ ਯੋਗ ਹਨ। ਤੇ ਜਿਤਨੇ ਫੇਰ ਇਹਨਾਂ ਨੇ ਸਭ ਗੁਰੂ ਨਾਨਕ ਸਾਹਿਬ ਜੀ ਨੇ ਜਿਤਨਾ ਧਨ ਪਦਾਰਥ ਸੀ ਉਹ ਸਭ ਹੀ ਦਾਨ ਪੁੰਨ ਕਰ ਦਿੱਤਾ ਅਭਿਆਗਤਾਂ ਦੇ ਤਾਈਂ, ਸਾਧੂ ਮਹਾਤਮਾ ਹੋਰ ਦੀਨਾ ਨਾਥਾਂ ਦੇ
ਤਾਈਂ,
ਜਿਹੜੇ ਬੇਦੀਆਂ ਦੀ ਕੁਲ ਦੇ ਵਿੱਚ ਕੋਈ ਵੱਡੇ ਸਿਆਣੇ ਲੋਕ ਸਨ, ਉਹ ਬੜੇ ਸੁਜਾਨਾ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਨੂੰ ਬਹੁਤ ਤਰ੍ਹਾਂ ਦੇ ਨਾਲ ਉਹਨਾਂ ਦੇ ਵੀ ਸੰਸਾਰੀ ਖਿਆਲ ਹਨ ਤੇ ਉਹ ਸਮਝਾਉਂਦੇ
ਹੈ।
ਦੇਖੋ ਜੀ, ਜਿਸ ਨਾਲ ਤੁਹਾਡੇ ਪਿਤਾ ਜੀ ਇੱਥੇ ਨਨਕਾਣੇ ਸਾਹਿਬ ਰਹਿੰਦੇ ਸਨ ਤਲਵੰਡੀ ਦੇ ਵਿੱਚ, ਜਿਸ ਨੇ ਤੁਸੀਂ ਘਰ ਵਿੱਚ ਰਿਹਾ
ਕਰੋ,
ਆਹ ਉਸੇ ਤਰ੍ਹਾਂ ਹੀ ਪਰਿਵਾਰ ਚਲੇ ਜਾਏ, ਪੀੜ੍ਹੀ ਫਿਰਦੀ ਜਾਏ, ਤੇ ਤੁਸੀਂ ਕਿਉਂ ਵਿਰਕਤ ਹੋ ਕਰਕੇ ਇਸ ਤਰ੍ਹਾਂ ਬਾਹਰ ਜਾ ਰਹੇ ਹੋ?
ਸ੍ਰੀ ਗੁਰੂ ਕਹੇ ਪ੍ਰਪੰਚ ਪਸਾਰੇ,
ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈਓ, ਜਿਹੜਾ ਸੰਸਾਰ ਦਾ ਐਸਾ ਫੈਲਾਓ ਹੈ, ਤੁਸੀਂ ਸਾਰੇ ਭਾਈ ਨਾਸ ਸੰਤ ਤੇ ਇਸ ਨੂੰ ਝੂਠਾ ਵਿਚਾਰ ਲਵੋ, ਇਸ ਕਰਕੇ ਇਸ ਦਾ ਮੋਹ ਜਿਹੜਾ ਕਰਨਾ ਇਹ ਛੱਡ ਦੇਵੋ, ਵਾਹਿਗੁਰੂ ਦੇ ਨਾਲ ਮੋਹ ਕਰੋ, ਵਾਹਿਗੁਰੂ ਦੇ ਨਾਲ ਪ੍ਰੇਮ ਕਰੋ,
ਸਤਨਾਮ ਕਰੋ ਸੋ ਮੰਗਾ,
ਜਿਹੜਾ ਸੱਚਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਸਨੂੰ ਬੜੇ ਸ਼ੌਂਕ ਦੇ ਨਾਲ ਸਿਮਰਿਆ ਕਰੋ। ਦਾ ਸ਼ੌਂਕ ਹੋਵੇ ਨਾ ਉੱਥੇ ਮਨ ਲੱਗਦਾ, ਠੀਕ ਹੈ, ਸਾਡਾ ਮਨ ਨੀ ਲੱਗਦਾ। ਜਿੱਥੇ ਪ੍ਰੇਮ ਹੋਵੇ ਵੇਖ ਲਓ ਮਲੋ ਮਲੀ ਜਾਂਦਾ ਹੈ ਮਨ, ਜਿੱਥੇ ਕਿਸੇ ਦੀ ਪੀਤੀ ਲੱਗ ਜਾਵੇ ਸੋ ਸਾਡੇ ਮਨ ਵਿੱਚ ਉਹ ਜਿਹਾ ਪ੍ਰੇਮ ਤੇ ਉਤਸ਼ਾਹ ਨਹੀਂ ਹਾਲੇ ਹੋਇਆ, ਤੇ ਇਉਂ ਕਰਕੇ ਛੱਡ ਨਹੀਂ ਦੇਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ। ਜਿਵੇਂ ਕੋਈ ਖੇਤ ਪੈਲੀ ਕਿਸੇ ਦੀ ਉੱਚੀ ਨੀਵੀਂ ਤੇ ਜਿਸ ਦੇ ਵਿੱਚ ਜੰਗਲ ਝਾੜ ਖੜੋਤੇ ਹੈ, ਉਹਨੂੰ ਸਾਫ਼ ਕਰਦਾ ਕਰਦਾ ਸਾਫ਼ ਹੋ ਹੀ ਜਾਣੀ ਹੈ, ਜੇ ਨਾ ਕਰੂਗਾ ਤੇ ਫਿਰ ਨਹੀਂ ਹੁੰਦੀ। ਭਾਈ ਇਸ ਤਰ੍ਹਾਂ ਹੀ ਮਨ ਜਿਹੜਾ ਹੈ ਵੀ ਬਾਣੀ ਪੜ੍ਹਦਾ, ਸਿਮਰਨ ਕਰਦਾ, ਸੰਗਤ ਕਰਦਾ, ਹੌਲੀ ਹੌਲੀ ਪੱਧਰ ਹੋ ਹੀ ਜਾਏਗਾ, ਸਾਫ਼ ਸੁਥਰਾ ਹੋ ਜਾਏਗਾ, ਤੇ ਫਿਰ ਆਨੰਦੀ ਹੋਏਗਾ, ਉਸ ਵਿੱਚੋਂ ਖੇਤੀ ਦਾ ਲਾਭ ਫਿਰ ਆਨੰਦ ਪ੍ਰਾਪਤ ਹੋਏਗਾ। ਜਿਸ ਦੇ ਬਾਰੇ ਆਪ ਭਗਤ ਜੀ ਨੇ ਵੀ ਬੜੀ ਖੇਚਲ ਕੀਤੀ, ਫਰੀਦ ਸਾਹਿਬ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਸਭ ਟੋਏ ਟਿੱਬੇ ਜਿਹੜੇ ਨੇ ਨੀਵੇਂ ਥਾਂ ਉੱਚੇ ਥਾਂ ਐਨ ਪੱਧਰ ਕਰਦੇ ਮਨ ਨੂੰ ਇਸ ਤਰੀਕੇ ਦੇ ਨਾਲ, ਉੱਚੇ ਨੀਵੇਂ ਕਿਹੜੇ ਖਿਆਲ ਨੇ ਐਨ ਬਣਾ ਦੇ ਸਾਫ਼ ਕਰ ਲੈ ਇਹਨਾਂ, ਅੱਗੇ ਮੂਲ ਨਾ ਆਵੀ ਦੋਜਕ ਸੰਧੀ ਪਾਏ। ਤੋ ਮੁਸਲਮਾਨਾਂ ਦੇ ਮਰਦੇ ਅਨੁਸਾਰ ਵੀ ਜਿਵੇਂ ਦੋਜਕ ਨਰਕ ਦੀ ਅਗਨੀ ਦਾ ਸੇਕ ਜਾਂ ਜਮਦੂਤਾਂ ਦੇ ਵਸ ਪੈਣਾ, ਇਹ ਬਿਲਕੁਲ ਨਹੀਂ ਤੈਨੂੰ ਅਗਨੀ ਦਾ ਸੇਕ ਆਏਗਾ। ਵਾਹਿਗੁਰੂ ਪਰਮੇਸ਼ਰ ਦੀ ਤਾਤੀ ਵਾਹ ਨਾ ਲੱਗੀ, ਮਾਰ ਬ੍ਰਹਮ ਸ਼ਰਨ ਆਏ ਚੌਗਿਰਦ ਹਮਾਰੇ ਨਾਮ ਦਾ, ਵਾਹਿਗੁਰੂ ਦੇ ਨਾਮ ਦੀ ਜਿਹੜੀ ਕਾਰ ਕਰਨੀ ਭਗਤੀ ਕਰਨੀ ਇਹੀ ਲਕੀਰ ਹੈ। ਜਿਵੇਂ ਉਹ ਲਕਸ਼ਮਣ ਨੇ ਸੀਤਾ ਦੇ ਆਲੇ ਦੁਆਲੇ ਕਾਰ ਕੱਢ ਦਿੱਤੀ ਸੀ ਵੀ ਇਹ ਤੋਂ ਬਾਹਰ ਨਾ ਜਾਏ, ਸੋ ਐਸੇ ਹੀ ਰੱਖਿਆ ਕਰਨ ਵਾਲੀ ਭਾਈ ਭਗਤੀ ਹੈ ਵਾਹਿਗੁਰੂ ਪਰਮੇਸ਼ਰ ਦੀ, ਤੇ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਕਰਿਆ ਕਰੋ,
ਸਤਨਾਮ ਕਰੋ ਸੋ ਮੰਗਾ,
ਸੱਚਾ ਨਾਮ ਵਾਹਿਗੁਰੂ ਦਾ ਬੜੇ ਉਤਸ਼ਾਹ ਸ਼ੌਂਕ ਦੇ ਨਾਲ ਸਿਮਰਿਆ ਕਰੋ,
ਦਿਲ ਸੁਲਤਾਨਾ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਐਸਾ ਉਪਦੇਸ਼ ਦੇ ਕਰਕੇ ਦਿਨ ਜਿਹੜਾ ਉਹ ਤਾਂ ਕਾਂਤ ਸਥਾਨ ਬਾਹਰ ਉਜਾੜ ਵਿੱਚ ਬਤੀਤ ਕਰਦੇ ਹਨ,
ਤੇ
ਜਦੋਂ ਰਾਤ ਹੁੰਦੀ ਹੈ ਤੇ ਉਦਾਰ ਸ੍ਰੇਸ਼ ਰੂਪ ਗੁਰੂ ਮਹਾਰਾਜ ਜੀ ਆਪਣੇ ਨਗਰ ਵਿੱਚ ਆ ਜਾਂਦੇ ਹਨ, ਕਿਧਰੋਂ ਵੀ ਭਾਈ ਜਿਹੜਾ ਜਿਹਨੂੰ ਨਿਵਰਤੀ ਹੈ ਨਾ ਐਸਾ ਹੋ ਗਿਆ ਹੈ, ਉਹ ਭਜਨ ਸਿਮਰਨ ਦੇ ਵਿੱਚ ਹੀ ਲੋਕਾਂ ਨਾਲ ਵਾਹ ਪਾਉਣ ਦੇਗੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੋਰ ਪਰਿਵਾਰ ਕਿਸੇ ਨੇ ਸਾਥ ਨਹੀਂ ਦੇਣਾ, ਤੇ ਬਹੁਤ ਆਨੰਦ ਲੋਕਾਂ ਦੇ ਵਿੱਚ ਹੀ ਖਚਿਤ ਹੋ, ਉਹ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਇਕਾਂਤ ਵਿੱਚ ਰਹੇ, ਬੋਲੇ ਬੋਲਣ ਦੀ ਵੀ ਕੀ ਲੋੜ, ਹੋਰ ਕਿਸੇ ਚੀਜ਼ ਦੀ ਹੈ ਨਹੀਂ, ਤੇ ਰਾਤਰੀ ਦੇ ਸਮੇਂ ਗੁਰੂ ਮਹਾਰਾਜ ਜੀ ਆਉਂਦੇ ਹਨ।
ਦੁੱਖ
ਦੇਖ ਦੇ ਨੇ ਇਸ ਤਰ੍ਹਾਂ ਤਲਵੰਡੀ ਦੇ ਵਿੱਚ ਬਤੀਤ ਹੋ ਗਏ ਹਨ।
ਥੋੜੀ
ਕੀਰਤ ਗੁਰੂ ਮਹਾਰਾਜ ਜੀ ਦੀ ਮਹਿਮਾ ਜਿੱਥੇ ਕਿੱਥੇ ਭੂਸ਼ਿਤ ਹੋ ਰਹੀ ਹੈ, ਫਬ ਰਹੀ ਹੈ, ਬਹੁਤ ਲੋਕ ਪ੍ਰੇਮ ਧਾਰ ਕੇ ਆਉਂਦੇ ਹਨ। ਗੁਰੂ ਮਹਾਰਾਜ ਜੀ ਦੇ ਬਚਨ ਉਪਦੇਸ਼ ਹੁੰਦੇ ਨੇ ਤੇ ਨਿਤ ਹਮੇਸ਼ਾ ਹੀ ਵਾਹਿਗੁਰੂ ਦੀ ਭਗਤੀ ਦਾ ਚਿੱਤ ਵਿੱਚ ਚੌਗਣਾ ਚਾਅ ਪੈਦਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਭਾਈ ਮੁਕਤੀ ਦੇਣ ਵਾਲਾ ਉਪਦੇਸ਼ ਦਿੰਦੇ ਹਨ। ਉਹ ਸਭ ਦੁਨੀਆਂ ਦੇ ਮਾਲਕ ਬੜੇ ਪਰਉਪਕਾਰੀ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ।
ਸਤਸੰਗਤ ਮੈਂ
ਸਰਦਾ ਧਰਨੰ, ਕੀ ਉਪਦੇਸ਼ ਦਿੰਦੇ ਹਨ ਉਹ ਅਸੀਂ ਵੀ ਸੁਣ ਲਈਏ। ਜਿਹੜੀ ਸਤ ਸੰਗਤ, ਸੱਚ ਬੋਲਣ ਵਾਲੇ, ਸੱਚੇ ਨਾਮ ਵਿੱਚ ਜੁੜਨ ਵਾਲੇ, ਸੱਚੀ ਧਰਮ ਦੀ ਕਿਰਤ ਕਰਨ ਵਾਲੇ, ਐਸੇ ਜਿਹੜੇ ਗੁਰਮੁਖਾਂ ਦੀ ਸਤਸੰਗਤ ਹੈ, ਸਤਸੰਗਤ ਮੈਂ
ਸਰਦਾ ਧਰਨੰ,
ਉਸਦੇ ਵਿੱਚ ਜੋ ਸ਼ਰਧਾ ਧਾਰਨ ਕਰਨੀ ਹੈ,
ਸਤਨਾਮ ਸੋ ਸਿਮਰਨ ਕਰਨਾ,
ਐਸੇ ਗੁਰਮੁਖਾਂ ਦੇ ਵਿੱਚ ਭਾਵਨਾ ਧਾਰਨੀ ਤੇ ਉਹਨਾਂ ਨਾਲ ਮਿਲਣਾ ਤੇ ਸਿਮਰਨ ਕਰਨਾ ਹੈ।
ਪਰਮਾਤਮਾ
ਤੇ ਐਸਾ ਤੇ ਸਭ ਥਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਪੂਰਨ ਜਾਣਨਾ ਕਰੋ ਕਿ ਕੋਈ ਵਿਆਪਕ ਹੈ।
ਮਨ ਕੇ ਕਲਪਨਾ ਹੋ ਤੇ ਅਨੇਕ,
ਮਨ ਦੀਆਂ ਅਨੇਕਾਂ ਤਰ੍ਹਾਂ ਦੇ ਭਾਈ ਫੁਰਨੇ ਹੁੰਦੇ ਹੈ, ਉਹਨਾਂ ਨੂੰ ਇਸ ਨਾਲ ਸਿਮਰਨ ਵਿੱਚ ਜੋੜ ਕਰਕੇ ਇੱਕ ਰੂਪ ਕਰਦੇ ਹੋ।
ਇਸ ਮਨ ਕੋ ਜੋ ਜੀਤਨ ਕਰੇ,
ਇਹ ਮਨ ਦੇ ਤਾਈ ਅਨੇਕਾਂ ਹੀ ਇਸ ਦੇ ਫੁਰਨੇ ਹੁੰਦੇ, ਜਿਹੜੇ ਫੁਰਨਿਆਂ ਨੂੰ ਮੇਟ ਲੈਣਾ, ਨਾਮ ਵਿੱਚ ਜੋੜ ਦੇਣਾ, ਇਹੀ ਇਸ ਦਾ ਜਿੱਤਣਾ। ਕਦੇ ਵਿਕਾਰ ਦਾ ਫੁਰਨਾ ਨਹੀਂ ਹੋਣ ਦੇਣਾ, ਹੰਕਾਰ ਦਾ ਫੁਰਨਾ ਨਹੀਂ ਹੋਣ ਦੇਣਾ, ਲੋਭ ਦਾ ਫੁਰਨਾ ਨਹੀਂ ਹੋਣ ਦੇਣਾ। ਤੇ ਐਸਾ ਫਿਰ ਇਹ ਮਨ ਜਿਹੜਾ ਹੈ ਉਧਰਲੇ ਪਾਸੇ, ਹੁਣ ਤਾਂ ਵਿਕਾਰਾਂ ਦੇ ਫੁਰਨੇ, ਕਦੇ ਕਾਮ ਦਾ ਫੁਰਨਾ, ਕਦੇ ਲੋਭ ਦਾ ਫੁਰਨਾ, ਕਦੇ ਹੰਕਾਰ ਹੀ ਦੱਬੀ ਫਿਰਦਾ। ਉਹਨਾਂ ਨੇ ਜਿੱਤਿਆ ਹੋਇਆ ਸਾਨੂੰ। ਪੰਚ ਦੂਤ ਮੂਨ ਪਰ ਠੰਡੇ ਕੇਸ ਗਹੇ ਫੇਰ ਆਵਤ ਹੈ, ਦਿਸ਼ਨਾ ਆਵੇ ਅੰਧ ਗਿਆਨੀ ਸੋਏ ਰਹੋ ਮਦ ਮਾਵਤ। ਤੇ ਪੰਜ ਕਾਮ ਤੋਂ ਲੋਭ ਹੰਕਾਰ ਸਾਡੇ ਮਨ ਦੇ ਸਿਰ ਦੇ ਉੱਤੇ ਖੜੇ। ਇਹ ਸਿਰ ਦੇ ਤਾਂ ਕੇਸ ਹੁੰਦੇ ਆ, ਇਹਦੇ ਜਿਹੜੇ ਫੁਰਨੇ ਉਹਨਾਂ ਨੂੰ ਫੜਿਆ, ਜਿਵੇਂ ਕਿਸੇ ਦੇ ਕੇਸਾਂ ਤੋਂ ਫੜਿਆ ਕਾਬੂ ਕੀਤਾ ਨਾ, ਇਹਨੇ ਸਾਨੂੰ ਫੁਰਨਿਆਂ ਨਾਲ ਕਾਬੂ ਕੀਤਾ ਕਾਮ ਕੋਲ ਲੋਭ ਨੇ। ਤੇ ਸਾਨੂੰ ਨਿਗਾਹ ਨਹੀਂ ਆਉਂਦੀ, ਦਿਸਦੇ ਨਹੀਂ, ਨਾ ਵਿਚਾਰ ਦਿਸ਼ਟੀ ਹੈ, ਨਹੀਂ ਕੋਈ ਵਿਚਾਰ ਹੋਵੇ ਕਿ ਹਾਂ ਵੀ ਅਸੀਂ ਖੜੇ ਹੋਏ ਹਾਂ, ਸਾਨੂੰ ਤਾਂ ਕਾਮ ਕੋਲ ਲੋਭ ਹੰਕਾਰ ਹੀ ਦੱਬੀ ਫਿਰਦੇ ਹੈ। ਸਗੋਂ ਅਸੀਂ ਜੇ ਸਰੀਰ ਦਾ ਬਲ ਜਾਂ ਹੋਰ ਕੋਈ ਐਸੀ ਵਿਭੂਤੀ ਆ ਜਾਏ ਨਾ ਸਾਜੋ ਸਮਾਨ, ਤੇ ਸਗੋਂ ਹੰਕਾਰ ਕਰਦੇ ਹਾਂ, ਸਾਡੇ ਵਰਗਾ ਕੌਣ ਹੈ, ਕੌਣ ਬੋਲ ਸਕਦਾ ਹੈ। ਉਸ ਹੰਕਾਰ ਨੇ ਜਿੱਤਿਆ ਹੋਇਆ ਹੈ, ਹੰਕਾਰ ਨੂੰ ਨਹੀਂ ਉਹਨੂੰ ਜਿੱਤਿਆ, ਹੰਕਾਰ ਨੇ ਉਹਨੂੰ ਜਿੱਤਿਆ। ਇਹ ਨਾ ਸਮਝੋ ਵੀ ਮੈਂ ਜਿੱਤਿਆ ਨਹੀਂ ਹੈ, ਉਹ ਹੰਕਾਰ ਨੇ ਉਸਨੂੰ ਜਿੱਤਿਆ। ਉਸਦੇ ਤਾਈ ਹੋਰ ਹੀ ਐਸਾ ਵੀ ਬਹੁਤਾ ਧਨ ਪਦਾਰਥ, ਐਸੀ ਭੂਤੀ ਜਾਂ ਉਹ ਲੋਭ ਨੇ ਜਿੱਤ ਲਿਆ, ਐਸਾ ਹੀ ਲੋਭ ਨੇ ਜਿੱਤ ਲਿਆ, ਇਹ ਜਿੱਤਿਆ ਹੋਇਆ ਹੈ। ਤੇ ਜਿਹੜਾ ਭਾਈ ਇਸ ਤੋਂ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਣ, ਨਾਨਕ ਲੀਨ ਪਹਿਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ। ਇਹ ਵਾਹਿਗੁਰੂ ਵਰਗਾ ਹੀ ਹਰੀ ਦਾ ਜਨ ਹੋਵੇ, ਐਸੇ ਉਸਦੇ ਵਿੱਚ ਗੁਣ ਹੋਣ, ਕੋਈ ਹੋਰ ਫੁਰਨਾ ਨਾ ਹੋ ਕਦੇ ਵੀ ਐਸੇ। ਜਾਂ ਫਿਰ ਤੁਸੀਂ ਕਹੋਗੇ ਕਿ ਉਹ ਇਹਨਾਂ ਦੇ ਕੰਮ ਜਾਂ ਹੋਰ ਆ ਸਾਰੇ ਸੰਸਾਰ ਦੇ ਹੀ ਕੰਮ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਕਰੀ ਜਾਂਦਾ ਹੈ, ਉਹ ਤਾਂ ਚਿੰਤ ਕੰਮ ਕਰੇ ਪ੍ਰਭ ਦਿਨ ਕੇ, ਉਹਨਾਂ ਨੂੰ ਕੋਈ ਫਿਕਰ ਹੀ ਨਹੀਂ, ਵਾਹਿਗੁਰੂ ਪਰਮੇਸ਼ਰ ਆਪ ਹੀ ਕਰੀ ਜਾਂਦਾ ਹੈ। ਜੈਸੇ ਕਬੀਰ ਸਾਹਿਬ ਜੀ ਤੇ ਮਿਹਰ ਹੋਈ ਵਾਹਿਗੁਰੂ ਪਰਮੇਸ਼ਰ ਦੀ, ਉਹ ਕਹਿੰਦੇ ਮਰਨੇ ਕੀ ਚਿੰਤਾ ਨਹੀਂ, ਮਰਨ ਦਾ ਸਾਨੂੰ ਫਿਕਰ ਹੀ ਨਹੀਂ, ਜੀਵਨ ਕੀ ਨਹੀਂ ਆਸ। ਤੇ ਅਸੀਂ ਤਾਂ ਚਾਹੁੰਦੇ ਵੀ ਹੋਰ ਜਿਉਂਦੇ ਰਹੀਏ, ਹੋਰ ਜਿਉਂਦੇ ਰਹੀਏ, ਕਹਿੰਦੇ ਇਹ ਵੀ ਸਾਨੂੰ ਸਰੀਰਕ ਜੀਵਨ ਦੀ ਆਸ ਨਹੀਂ ਹੈ, ਇੱਛਾ ਨਹੀਂ। ਤੂੰ ਸਰਬ ਜੀਆਂ ਪਾਲਣਾ ਦੇ, ਤੂੰ ਸਰਬ ਜੀਆਂ ਪਾਲੇ, ਵਾਹਿਗੁਰੂ ਪਰਮੇਸ਼ਰ ਸਭ ਜੀਆਂ ਦਾ ਵੀ ਹੋਰ ਦਾ ਵੀ ਫਿਕਰ ਨਹੀਂ ਹੈ ਸਾਨੂੰ ਕਿਸੇ ਦਾ, ਲੇਖਾ ਅਹਿਸਾਸ ਵਿਆਸ ਤੇ ਵਾਹਿਗੁਰੂ ਵਿੱਚ ਜੁੜੇ ਹਾਂ, ਆਉਂਦੇ ਜਾਂਦੇ ਸਵਾਸ ਜਿਹੜੇ ਲੇਖੇ ਵਿੱਚ ਹਨ ਸਫਲ ਹਨ। ਸੋ ਪ੍ਰਮੋਦੇ ਸਤਿਗੁਰੂ ਮਹਾਰਾਜ ਜੀ,
ਜਿਸ ਮਨ ਕੋ ਜੋ ਜਿਤਨ ਕਰੇ,
ਜਿਸ ਮਨ ਦੇ ਤਾਈ ਭਾਈ ਜਿਹੜਾ ਕੋਈ ਜਿਤਨਾ ਕਰਦਾ ਹੈ,
ਪਰਮ ਪਦ ਕੇ ਅਨੁਸਾਰੇ,
ਉਹ ਜਿਹੜੀ ਪਰਮ ਪਦਵੀ ਸਭ ਤੋਂ ਉੱਚੀ ਸ੍ਰੇਸ਼ਟ ਪਦਵੀ ਐਸੀ ਹੈ, ਉਹਦੇ ਅਨੁਸਾਰ ਹੋ ਜਾਂਦਾ ਹੈ, ਤਾਂ ਉਸ ਨੂੰ ਪ੍ਰਾਪਤੀ ਕਰਨ ਦੇ ਯੋਗ ਹੋ ਜਾਂਦਾ ਹੈ।
ਕਾਰਨ ਅਲਪ ਸੁਖਨ ਕੇ ਸਾਧੂ,
ਇਹ ਦੇਖ ਲੋ ਭਾਈ, ਕਾਰਨ ਅਲਪ ਸੁਖਨ ਕੇ
ਸਾਧੂ
ਸਾਧੂ, ਤੇ ਇਹ ਸ੍ਰੇਸ਼ਟ ਪੁਰਸ਼ ਵੇਖ ਲੋ, ਇਹ ਥੋੜੇ ਥੋੜੇ ਸੁਖਾਂ ਦੇ ਵਾਸਤੇ ਸੰਸਾਰ ਦੇ
ਜਾਤ ਜਨਮ ਖਾਇਆ ਤਨ ਬਾਦੂ,
ਤੇ ਆਪਣੇ ਬਾਦੂ اپنے جنم دے تائیں ویرسی گوا رہے ہو تھوڑے تھوڑے سنسارک پدارتھاں دے سواداں دے سکھاں واسطے
جیوں کو بن کر کرن ویوہارے
اے تاں ایسا سنو وچار جس طرح کوئی بانیاں وپاری آدمی کوئی اپنے وپار دا ویہار کرن واسطے
میں پونجے پردیس دھارے
اے تاں جی ویوں آیا ہے جس طرح وہ کوئی پونجی کوئی مایا سرمایا اپنی دولت لے کر کے تے او جا کوئی وستو ایسی جڑی ہے اس نو لے کے پردیس وچ جاوے کہ میں اسے ویچ کے نفع پھٹ کے لیا گا منخا دیڑی جڑی دہی ہے واحگرو پرمیشر والوں پونجی لے کے آئے سمگری لے کے سب جیو جتنے ایسے آئے ہاں باپ واحگرو پرمیشر نے دے بخشی ہے اور نیتر کن اکھ نک ہاتھ پیر سا سب کچھ ہی بل بدھ واحگرو پرمیشر دی دتی ہوئی سرمایہ پونجی ہے
نام بیاجن جو سکھدائے
اے گارے واسطے پائی فانو سکھ ہوگا آلو مایا ایدے نال تسے نام دا سودا خریدیو سکھدائے کے سودا ہور نہ سودے خریدے رہے کہ ہور بڑے سودے ہن سنسار دے وچ ہاں وشیاں وکاراں دے گاؤں بجاؤں دے سن دے سنیمے ویکھن دے ہور بڑے بڑے ایسا بھی ہے یہ رچنا واحگرو پرمیشر دی دو دیوے چودہ ہٹ نالے جیتے جی چیتے ونجارے کھلے ہٹ ہوا واپا یہ دو دیوے ہے رات نو روشنی کرنے والا چندرما دن نو سورج تے چودہ لوگ ہیٹلے اتلے بازار کھلے ہوئے بڑے بازار بنے ہوئے نے تے ایدے وچ جنے جیو ہے وہ سب سودے خریدی جاندے آپ اپنی مرضی دی تھار کوئی سودا کوئی خریدی جاندا بڑے بازار کھلے ہوئے ہاں بھائی بھائی سکھدائک سودا خریدنا چاہیے جس کے اتنے ڈن ٹیکس کوئی بھی جتنا مرضی نام تن کٹھا کر لو سب ڈنڈا سکھ دین والا مایا سے بھی ٹیکس لگ جائے ٹیکس دیا کر یہ سب ٹیکس پتر کا بھی ادھار کر دین والا ہے دنیا میں ایسا وچار ہے سب کچھ اس کے اندر سب طرح کے سودے پر واحگرو پرمیشر نے
نام دے آجن جو سکھدائے
جڑا نام کا سودا خریدنا ہے وہ انہاں ہتھاں پیراں دے نال سواساں دے نال ہتھاں نال سیش دھرم دی کرت کریا کرو پیراں نال چنگے پاسے چلیا کرو اکھاں دے نال بھی سات سنگت دے گرمکھاں دے درشن کریا کرو وکار دشتی دور کر دیو کناں نال بھی واحگرو دی استت استت من میں کرن انکار کر من میرے ست دیو آپ دیش دیتا گرو مہاراج نے تے بڑا سکھاڑا جیسے سکھنی صاحب آدت پر اتشاہ دے نال پڑھے من وچ گڈ دی جاوے جویں او تھوڑی تھوڑی کنی دا میہ پوے تے او دھرتی دے وچ ہی لین ہوندی جاندی ہے ایسے پریم تے اتشاہ دے نال گربانی جڑی ہے بدل روپ اس دے وچوں برکھا چاہے کیرتن چاہے امرت روپ پاٹھ دوارا ایسے او بھائی یہ سودا خریدنا کرے سکھدائک جو ہے
ایتن لے کر وشن بھوگا
اے شریر نو لے کر کے جس نے وشیاں دے وچ ہی سماپت کر رہا ہے بھوگاں دے اندر
نرسن رچائیں تے مورک لوگا
جیڑے اس نو اے وشیاں دے بھوگن دے وچ ہی رات دن لگے رہندے ہن بھائی او مورک بے سمجھ لوگ ہن
لاب نہ لے او تو پونجی کوئی
کہ انہاں نے کی لاب لینا کیتا ہے کوئی بھی آتم نندا لاب نہیں پراپت ہویا جڑی پونجی سی دے ملی سی ساس سی او وی ویرتی گوا لئے ہن
گونے انت چار کر دو
دونوں ہی ہاتھ چاڑ کر کے پاپ خالی ہو کر کے چلے گئے ہن
نرک
جب انہوں نے نرکا دے وچ پایا جاندا ہے پھر تو کچھے مایا خرچ کیتی ماڑے پاسے گلی لائی ہے تے اے دے جڑی ہور پاسے گلی لائی پائے نرک میں نرک وچ پائے جاندے ہن بڑے دکھ ہوندے ہن اس نگاہ دے اتے
بہت ترگت جون جگ تارے
پاپی کرم کمان دے کردے کردے ہائے ہائے نانک جو متھن مدھانیاں تو متھے ترم را یہ مدھانیاں رڑک دی ہیں نا کسی چیز دے تائیں اس طرح نرکاں دے وچ پاکے اور رڑکن وانگو نا دی دشا وستا ہندی ہے
بہو ترگت جون جگ تارے
اس طرح نرکاں دے وچ پائے جاندے دکھ کیڑے دتے جاندے نے پھر بھی منکھا دے نہیں دھارن ہندی انہاں نوں تے او کی ہندا جڑیاں ٹیڈیاں جوناں اور اپنے کرلیاں سپ ਇਹ ਉਹ ਆਪਣੇ ਇਸ ਤਰ੍ਹਾਂ ਢਿੱਡ ਭਾਰ ਹੀ ਚੱਲਦੇ ਹੈ, ਇਸ ਤਰ੍ਹਾਂ ਦੀਆਂ ਟਿਬੀਆਂ ਜੂਨਾਂ ਦੇ ਵਿੱਚ ਪੈਂਦੇ ਹਨ। ਇਸ ਰੀਤੇ ਦੇ ਨਾਲ ਇਸ ਜਨਮ ਨੂੰ ਉਸ ਪੂੰਜੀ ਜਿਹੜੀ ਸੀ ਵਾਹਿਗੁਰੂ ਨੇ ਦਿੱਤੀ ਸੀ ਉਹਨੂੰ ਗਵਾ ਕੇ ਚਲੇ ਗਏ। ਆਪਣੀ ਸਰਮਾਇਆ ਦੌਲਤ ਨੂੰ ਐਨ ਚੰਗੀ ਤਰ੍ਹਾਂ ਸੰਭਾਲ ਕੇ ਉਹਦੇ ਨਾਲ ਚੰਗਾ ਸੌਦਾ ਖਰੀਦ ਕੇ ਤੇ ਉਹ ਜਿਵੇਂ ਅੱਗੇ ਉਹ ਦੱਸਿਆ ਨਾ ਵੀ ਉੱਥੇ ਬੁਜ਼ੁਰਗ ਪਹੁੰਚੇ ਹੋਏ ਸਨ, ਉੱਥੇ ਪਹੁੰਚ ਗਏ। ਇਸ ਕਰਕੇ ਮਨੁੱਖਾ ਤਨ ਜਿਹੜਾ ਹੈ ਬੜੇ ਪੁੰਨਾ ਕਰਕੇ ਧਾਰਨ ਕੀਤਾ ਹੈ, ਤੇ ਜਿਹੜੇ ਬੜੀ ਘਾਲਣਾ ਕਮਾਈ ਕਰਦੇ ਰਹੇ ਹਨ, ਧਰਮ ਦੀ ਕਿਰਤ ਕਰਨੀ ਕੋਈ ਸੌਖੀ ਜੀ ਥੋੜੀ ਹੈ। ਇਹ ਵੀ ਲੋਹ ਪਾਣੀ ਇੱਕ ਕਰਨਾ ਪੈਂਦਾ, ਝੂਠ ਨਹੀਂ ਬੋਲਣਾ, ਮਹਾਨ ਤਪ ਹੈ ਇਹ। ਤੇ ਉਸਦੇ ਵਿੱਚੋਂ ਹਾਂਜੀ ਕਰਤ ਰਹੇ ਤਪ ਮੈਂ ਤਨ ਕਾਲਾ, ਐਸੇ ਜਿਹੜੀ ਕਾਲਣਾ ਤਪ ਰੂਪ ਜਦ ਤਪ ਰੂਪ ਕਰਦੇ ਰਹੇ ਹਨ, ਜਦ ਤਪ ਦਾ ਬੰਧ ਬੇੜਲਾ ਜਿਤ ਲੰਘੇ ਫਿਰੇ। ਨਾਲੇ ਆਪਣੀ ਕਿਰਤ ਕਰਨੀ ਧਰਮ ਦੀ, ਤੇ ਨਾਲੇ ਭਾਈ ਜਦ ਤੱਕ ਪੂਰਾ ਨਿਤਨੇਮ ਤੇ ਸਿਮਰਨ ਜਿਹੜਾ ਹੈ ਤੇ ਉਹਨਾਂ ਅਸੂਲਾਂ ਦੇ ਵਿੱਚ ਗੁਰਮਤ ਦੇ ਵਿੱਚ ਚੱਲਣਾ ਹੈ। ਉਹ ਤਾਂ ਭਾਈ ਉਹ ਸਵਰਗ ਦੇ ਜਾ ਕਰਕੇ ਸੁਖ ਭੋਗਦੇ ਹਨ,
ਮਾਨਸ ਦੇਹੀ ਪਾਈ
ਤੇ ਫੇਰ ਮੁੜ ਕਰਕੇ ਜਗਤ ਦੇ ਵਿੱਚ ਮਨੁੱਖਾ ਦੇਹ ਪ੍ਰਾਪਤ ਹੋ ਗਈ ਉਹਨਾਂ ਦੇ ਤਾਈ।
ਲਾਭ ਨਹੀਂ ਪਰ ਪੂੰਜੀ ਰਾਖੀ,
ਪਰ ਉਹਨਾਂ ਨੂੰ ਆਤਮ ਨੰਦਾ ਉਹ ਜਿਹੜੀ ਬੈਕੁੰਠ ਦੇ ਵਿੱਚ ਹੈ ਨਾ, ਠੀਕ ਹੈ ਕਿ ਤਪ ਕਰਦੇ ਰਹੇ ਨੇ ਵੀ ਸਾਨੂੰ ਸਵਰਗ ਆਦਿਕ ਮਿਲਣ, ਇਹ ਤੋਂ ਵੱਡਾ ਸੁਖ ਮਿਲੇ, ਉਹ ਤਾਂ ਉਹਨਾਂ ਨੇ ਰੱਖ ਲਿਆ, ਕਰ ਲਿਆ, ਉੱਥੇ ਸਵਰਗ ਦੇ ਵਿੱਚ ਵੀ ਜਾ ਕੇ ਸੁਖ ਮਾਣ ਲਿਆ, ਮਨੁੱਖਾ ਦੇਹ ਵੀ ਪ੍ਰਾਪਤ ਹੋ ਗਈ ਫਿਰ ਮੁੜ ਕੇ। ਪਰ ਜਿਹੜਾ ਸੱਚਖੰਡ ਦੇ ਵਿੱਚ ਬੈਕੁੰਠ ਦੇ ਵਿੱਚ ਜਾਣ ਦਾ ਲਾਭ ਉਹਨਾਂ ਨੂੰ ਨਹੀਂ ਪ੍ਰਾਪਤ ਹੋਇਆ। ਲਾਭ ਨਹੀਂ
ਪਰ ਪੂੰਜੀ ਰਾਖੀ।